ਮੈਂ ਕਿਹਾ ਜੀ ਕੌਣ? ਕਹਿੰਦੇ ਰਾਤ ਨੂੰ ਆ ਜਾਂਦੇ ਕਈ ਵਾਰ, ਕਹਿੰਦੇ ਤਿੰਨ ਚਾਰ ਦਿਨ ਹੋ ਗਏ ਵਸ਼ਿਸ਼ਠ ਮੁਨੀ ਜੀ ਮਿਲਣ ਆ ਗਏ ਸਾਨੂੰ। ਵਸ਼ਿਸ਼ਠ ਮੁਨੀ ਰਾਮ ਚੰਦਰ ਜੀ ਦੇ ਗੁਰੂ ਹੋਏ ਨੇ। ਕਹਿਣ ਲੱਗੇ ਮਿਲ ਗਿਆ, ਆਏ ਤਾਂ ਆ ਕੇ ਬੈਠ ਗਏ, ਕਹਿੰਦੇ ਦਰਸ਼ਨ ਕਰਨ ਆਏ। ਬ੍ਰਹਮ ਗਿਆਨੀ ਸੀਗੇ ਮਹਾਂਪੁਰਸ਼, ਬ੍ਰਹਮ ਗਿਆਨੀ ਦੇ ਸਾਰੇ ਦਰਸ਼ਨ ਕਰਨ ਆਉਂਦੇ ਨੇ। ਕਹਿੰਦੇ ਵਸ਼ਿਸ਼ਠ ਮੁਨੀ ਨੇ ਸਾਨੂੰ ਦੋ ਬਚਨ ਕੀਤੇ ਸੀ, ਕਹਿੰਦੇ ਇੱਕ ਤਾਂ ਜਿਹੜਾ ਰਸ ਤੁਹਾਨੂੰ ਹੁਣ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਨਾ, ਇਹ ਸਾਨੂੰ ਨਹੀਂ ਮਿਲਿਆ। ਇਹ ਗੱਲ ਬਿਲਕੁਲ ਸਹੀ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਕਰਕੇ ਦੂਸਰਾ ਬਚਨ ਵਸ਼ਿਸ਼ਠ ਮੁਨੀ ਜੀ ਨੂੰ ਮਹਾਂਪੁਰਸ਼ ਕਹਿੰਦੇ, ਸਤਿਕਾਰਯੋਗ ਹੋ ਤੁਸੀਂ ਵੀ ਬ੍ਰਹਮ ਪੁਰਸ਼ ਹੋ, ਕਿਉਂਕਿ ਉਹ ਵੀ ਬ੍ਰਹਮ ਗਿਆਨੀ ਹੋਏ ਨੇ। ਕਹਿੰਦੇ ਮਹਾਰਾਜ ਕੋਈ ਐਸਾ ਦੱਸੋ ਵੀ ਜਿਹਦੇ ਨਾਲ ਤੁਹਾਡੇ ਸਮੇਂ ਵਿੱਚ ਕੋਈ ਅਤੇ ਹੁਣ ਦੀ ਸੰਗਤ ਵਿੱਚ ਕੋਈ ਅੰਤਰ ਹੋਵੇ, ਦੂਰ ਕਰ ਸਕੀਏ। ਤਾਂ ਵਸ਼ਿਸ਼ਠ ਮੁਨੀ ਨੇ ਕਿਹਾ ਸੀ, ਸਾਡੇ ਟਾਈਮ 'ਤੇ ਤਾਂ ਕਹਿੰਦੇ ਜਾਂ ਕਥਾ ਹੁੰਦੀ ਸੀ, ਅਸੀਂ ਕਥਾ ਕਰਦੇ ਸੀ ਤਾਂ ਅਸੀਂ ਤਾਂ ਭਾਈ ਹਰੇਕ ਨੂੰ ਕਹਿੰਦੇ ਸੀ ਵੀ ਮੂੰਹ ਵਿੱਚ ਗੁਰਮੰਤਰ ਰੱਖਣਾ। ਕਹਿੰਦੇ ਸਾਡੇ ਟਾਈਮ ਤਾਂ ਸਾਰੇ ਰਾਮ 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 ਮੂੰਹ 'ਚ ਕਰਦੇ ਹੀ ਰਹਿੰਦੇ ਸੀ, ਨਾਲੇ ਕਥਾ ਸੁਣਦੇ, ਕੀਰਤਨ ਸੁਣਦੇ। ਕਹਿੰਦੇ ਜਿਹੜੀ ਹੁਣ ਤੁਹਾਡੀ ਸੰਗਤ ਹੈ ਇਹ ਅਸੀਂ ਖਾਸ ਕਰ ਦੇਖਦੇ ਹਾਂ, ਕਥਾ ਸੁਣੀ ਜਾਣਗੇ ਪਰ ਮੂੰਹ ਇਹਨਾਂ ਦਾ ਬੰਦ ਹੀ ਹੁੰਦਾ, ਜਾਂ ਮੂੰਹ 'ਚ ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦੇ। ਸੰਗਤ ਨੂੰ ਮੇਰੇ ਵੱਲੋਂ ਕਹਿੰਦੇ ਬੇਨਤੀ ਜ਼ਰੂਰ ਕਰਿਓ ਜਿੱਥੇ ਵੀ ਜਾਓ ਭਾਈ, ਜਦੋਂ ਕਥਾ ਸੁਣਨੀ ਕੀਰਤਨ ਸੁਣਨਾ ਗੁਰਮੰਤਰ ਨਹੀਂ ਤਿਆਗਣਾ, ਇੱਕ ਘੰਟਾ ਵਾਹਿਗੁਰੂ ਮੰਤਰ ਦਾ ਸਿਮਰਨ ਵੱਖਰਾ ਲਾਭ ਲਓ ਅਤੇ ਜਿਹੜਾ ਕਥਾ ਸੁਣਨ ਦਾ ਲਾਭ ਹੈ ਵੱਖਰਾ ਲਓ, ਗੁਰੂ ਦੇ ਦਰਸ਼ਨਾਂ ਦਾ ਲਾਭ ਵੱਖਰਾ ਲਓ। ਇਸ ਤਰ੍ਹਾਂ ਅੱਖਾਂ ਸਫਲੀਆਂ, ਕੰਨ ਸਫਲੇ, ਮੁੱਖ ਸਫਲਾ, ਆਪਣੀ ਦੇਹੀ ਸਫਲੀ ਕਰੋ। ਇਹ ਸਾਰਿਆਂ ਨਾਲੋਂ ਸ੍ਰੇਸ਼ਟ ਗੁਰਬਾਣੀ ਹੈ ਜਿਹੜੀ ਸੰਸਾਰ ਸਾਗਰ ਤੋਂ ਤਾਰਨ ਵਾਲੀ ਹੈ, ਸਾਰੇ ਭਰਮਾਂ ਨੂੰ ਪਾਪਾਂ ਨੂੰ ਹਰੇਕ ਚੀਜ਼ ਨੂੰ ਕੱਟਣ ਵਾਲੀ ਹੈ। ਕਹਿੰਦੇ ਜਿਹੜੀ ਸਾਰੇ ਕਲਯੁਗ ਦੇ ਪਿਛਲੇ ਤੋਂ ਅਗਲੇ ਸਾਰੇ ਗੁਨਾਹ ਨੇ, ਪਾਪ ਨੇ, ਕੁੱਲ ਕਲਮਲ ਨੇ ਜਿੰਨੇ ਵੀ, ਉਹਨਾਂ ਨੂੰ ਨਾਸ਼ ਕਰਨ ਵਾਲੀ ਹੈ ਬਿਨਾਂ ਦੇਰ ਤੋਂ। ਆਨੰਦ ਦੀ ਦਾਤੀ ਹੈ ਇਹ, ਜਿਹੜਾ ਪੜ੍ਹਨ ਲੱਗ ਜਾਂਦਾ ਹੈ ਆਨੰਦ ਲੈਣਾ। ਇੱਕ ਲੋਕ ਆਨੰਦ ਤਾਂ ਤੁਸੀਂ ਲੈਣ ਨੂੰ ਸਾਰੇ ਕਹਿੰਦੇ ਹੋ, ਇੱਕ ਵਾਰੀ ਮਰਿਆਦਾ 'ਚ ਚੱਲ ਪਓ, ਥੋੜ੍ਹੇ ਜਿਹੇ ਦੋ ਤਿੰਨ ਕੁ ਮਹੀਨੇ ਲਗਾਤਾਰ ਮਰਿਆਦਾ ਨੂੰ ਹੂ ਬਹੂ ਕਮਾ ਕੇ ਆਨੰਦ ਸਾਹਿਬ ਦੇ ਪੰਜ ਪਾਠ ਰੋਜ਼ ਕਰ ਦਿਓ। ਆਨੰਦ ਨਾ ਆਇਆ ਤਾਂ ਮੈਨੂੰ ਕਹਿ ਦਿਓ, ਆਨੰਦ ਤਾਂ ਹੈ ਗੁਰਬਾਣੀ ਵਿੱਚ, ਪਰ ਆਨੰਦ ਜਿਹੜਾ ਹੈ ਉਹ ਉਦੋਂ ਹੀ ਆਉਂਦਾ ਜਦੋਂ ਖਾਣਾ ਪੀਣਾ ਪਹਿਰਨਾ ਬੋਲਣਾ ਕਮਾਉਣਾ ਇਹ ਸਾਰੀਆਂ ਚੀਜ਼ਾਂ ਆਪਣੀਆਂ ਠੀਕ ਰੱਖੋ। ਇਹ ਤਾਂ ਸੁੱਖਾਂ ਦੇ ਵਿੱਚ ਵਾਸਨੀ ਤੋਂ ਭਾਵ ਖੁਸ਼ਬੂ ਹੈ ਸੁੱਖਾਂ ਦੀ ਗੁਰਬਾਣੀ, ਤੇ ਸੁੱਖ ਦੇ ਵਸਣ ਵਾਲੀ ਭਾਵ ਸੁੱਖ ਦੇ ਦੇਣ ਵਾਲੀ ਹੈ ਗੁਰੂ ਦੀ ਬਾਣੀ। ਮੈਂ ਕਹਿੰਦੇ ਬਹੁਤ ਥੋੜਾ ਜਿਹਾ ਇਹਦਾ ਮਹਾਤਮ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਸਾਰਾ ਮਹਾਤਮ ਨਹੀਂ ਕਹਿ ਸਕਦਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਗਿਆਨ ਆਪ ਹੀ ਗਿਆਨ ਨੇ ਸਰੂਪ ਧਾਰਨ ਕੀਤਾ, ਮਾਨੋ ਪਰਮੇਸ਼ਰ ਨੇ ਆਪਣਾ ਸਰੂਪ ਆਪ ਹੀ ਧਾਰਨਿਆ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਅਕਾਲ ਪੁਰਖ ਵਾਹਿਗੁਰੂ ਨੇ ਇਹ ਵਚਨ ਕੀਤਾ ਨਿਰਗੁਣ ਰੂਪ ਵਿੱਚ ਵੀ ਸਰਗੁਣ ਰੂਪ ਵਿੱਚ ਵੀ। ਮੇਰਾ ਨਾਮ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਹੈ, ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਕਹਿਣ ਲੱਗੇ, ਤੇਰਾ ਨਾਮ ਗੁਰ ਪਰਮੇਸ਼ਰ ਹੈ, ਫਰਕ ਆਪਣੇ 'ਚ ਕੋਈ ਨਹੀਂ ਹੈ, ਹੈ ਦੋਵੇਂ ਪਰਮੇਸ਼ਰ ਹੀ, ਇੱਕ ਜਿਹੜਾ ਨਿਰਗੁਣ ਰੂਪ ਵਿੱਚ ਹੈ ਇੱਕ ਸਰਗੁਣ ਵਿੱਚ ਹੈ। ਇਹ ਵਚਨ ਅਕਾਲ ਪੁਰਖ ਵਾਹਿਗੁਰੂ ਨੇ ਕਹੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਮਮ ਸਰੂਪ ਹੈ, ਮੇਰਾ ਆਪਣਾ ਸਰੂਪ ਹੈ, ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਪੁਲ ਦਾ ਕੰਮ ਕਰੇਗਾ। ਜਿਵੇਂ ਪੁਲ ਦੇ ਉੱਤੋਂ ਹਰੇਕ ਹੀ ਛੋਟਾ ਵੱਡਾ ਬੁੱਢਾ ਬੱਚਾ ਹਰੇਕ ਬਿਮਾਰ ਆਦਮੀ ਵੀ ਲੰਘ ਜਾਂਦਾ, ਇਸੇ ਪ੍ਰਕਾਰ ਜਿਹੜੀ ਗੁਰਬਾਣੀ ਹੈ ਇਹ ਕਲਯੁਗ ਦੇ ਵਿੱਚ ਜਿਹੜੇ ਜੀਵ ਭਵ ਸਾਗਰ 'ਚ ਡੁੱਬ ਰਹੇ ਨੇ ਉਹਨਾਂ ਨੂੰ ਤਾਰਨ ਵਾਸਤੇ ਪੁਲ ਦਾ ਕੰਮ ਕਰੇਗੀ।
ਤੀਰਥ ਰਾਜ ਵਿਚਾਰ ਮਹੀਮਣੀ ਆਦਿ ਕਥਾ ਸੁਣ ਬਿਪ੍ਰ ਮਹਾਨਾ।
ਸੋ ਜਿਹੜਾ ਤੀਰਥ ਰਾਜ ਹੈ, ਸ਼੍ਰੋਮਣੀ ਤੀਰਥ ਹੈ ਸ੍ਰੀ ਹਰਿਮੰਦਰ ਸਾਹਿਬ, ਇਹਦੀ ਜਿਹੜੀ ਸ਼੍ਰੋਮਣੀ ਤੀਰਥ ਦੀ ਕਥਾ ਹੈ ਪੁਰਾਣੀ, ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਤਾਂ ਨਹੀਂ ਦੇਖੀ, ਅਸੀਂ ਤਾਂ ਅਨੁਭਵੀ ਬਚਨਾਂ ਦੁਆਰਾ ਤੁਹਾਨੂੰ ਸੁਣਾਉਂਦੇ ਹਾਂ ਕਿ ਤੀਰਥ ਦੀ ਕਿੰਨੀ ਮਹਾਨਤਾ ਹੈ।
ਦੇਵ ਸੁਰ ਅਸਰ ਖੀਰ ਮੱਥਿਓ चतरा दिश काट दिए विदनाना।
तो पुराना पहला थोनू बचन सुनाने पुराणा द्वारा ही जदों देवत्या ते दैंता ने मिलके समुंदर नू रिड़किया उहदे विचों 14 रतन जिहड़े सी कढ़ना कीते हन।
रोर परी सुर दैंत नमत अली निज आपनो आपन माना।
रौला पै गया सारिआं च, ये असी लैणा ये असी लैणा करके रौला पै गया 14 रतन नू वंडण विच। हरेक ही आखे मैं लायक हाँ, देवते कहंदे असी लायक हाँ, दैंत कहंदे असी इहदे लायक हाँ, सानू दिओ।
मोहन मोहिनी मोहे लिए सर मोहे बिदार तबै सुख जाना।
उस वक्त मोहनी रूप होके परमेश्वर जी ने विष्णु जी ने उस वक्त की कीता, कहंदे उन्हां दे उत्ते ऐसा असर कर दिता मोहनी रूप होके जिहनू जिहड़ी चीज देती उही उहने प्राप्त कर ली। ਤੇ ਨਾਲੇ ਉਹਨਾਂ ਨੂੰ ਇਹ ਜਣਾ ਦਿੱਤਾ ਕਿ 14 ਰਤਨਾਂ ਨੂੰ ਤਿਆਗਣ ਵਿੱਚ ਹੀ ਸੁੱਖ ਹੈ।
ਇਹ ਵਿਭਾਗ ਸਦਾ ਸਭ ਕੋ ਪ੍ਰਭ ਖੇਲ ਦਿਖਾਏ ਦਿਆਲ ਮੁਰਾਰੇ।
ਸੋ ਦੇ ਵਿਭਾਗ ਕਰਤੇ ਇਹਨਾਂ ਦੇ ਵਿਭਾਗ ਵੰਡਣਾ ਕੀਤਾ, ਜੋ ਇਹ ਅੰਮ੍ਰਿਤ ਵੰਡਿਆ ਦੈਂਤਾਂ ਨੂੰ ਨਹੀਂ ਪਿਆਇਆ, ਦੇਵਤਿਆਂ ਨੂੰ ਅੰਮ੍ਰਿਤ ਤਾਂ ਪਿਆਇਆ ਵੀ ਕਿ ਚੰਗੇ ਬੰਦੇ ਵੀ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਤੇਰੀ ਉਮਰ ਲੰਬੀ ਕਰੇ, ਕਿਆ ਤੂੰ ਭਲਾ ਕਰੇਗਾ। ਹੋਰ ਜਿਹੜਾ ਮੂਰਖ ਬੰਦਾ ਹੁੰਦਾ ਰਾਵਣ ਵਰਗਾ ਹਰਨਾਕਸ਼ ਵਰਗਾ, ਉਹਦੀ ਕਿਹੜਾ ਅਰਦਾਸ ਕਰਦਾ ਅਗਲਾ, ਕਹਿੰਦਾ ਬਾਬਾ ਇਹ ਜਾਵੇ ਪਰੇ ਦੁਨੀਆਂ ਚੋਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਦੈਂਤ ਜਿਹੜੇ ਨੇ ਉਹਨਾਂ ਨੂੰ ਨੀ ਅੰਮ੍ਰਿਤ ਪਿਆਇਆ, ਕਹਿੰਦੇ ਇਹਨਾਂ ਨੂੰ ਜੇ ਅੰਮ੍ਰਿਤ ਪਿਆ ਤਾਂ ਅਮਰ ਹੋ ਗਏ ਤਾਂ ਪੁੱਠੇ ਹੀ ਕੰਮ ਕਰਨਗੇ, ਇਹ ਤਾਂ ਚੱਲਦੇ ਹੀ ਚੰਗੇ ਆ। ਜਿਹੜੇ ਦੇਵਤੇ ਨੇ ਇਹ ਰਹਿੰਦੇ ਚੰਗੇ ਆ ਕਿਉਂਕਿ ਇਹਨਾਂ ਨੇ ਹਮੇਸ਼ਾ ਭਲਾ ਕਰਨਾ ਹੁੰਦਾ। ਕਹਿੰਦੇ ਇਉਂ ਫਿਰ ਦਿਆਲ ਮੁਰਾਰੀ ਜੀ ਨੇ ਉਹਨਾਂ ਨੂੰ ਸਾਰੇ ਅੰਮ੍ਰਿਤ ਦੀ ਵੰਡ ਦੇਵਤਿਆਂ ਤਾਈ ਮੋਹਣੀ ਰੂਪ ਧਾਰਨ ਕਰਕੇ ਕੀਤੀ। ਜਦੋਂ
ਪੂਰਬ ਰੂਪ ਬਣਾਏ ਕੇ ਸੁੰਦਰ ਸ਼੍ਰੀ ਮਣੀ ਸੰਦਰ ਕੀ ਰੁਚ ਧਾਰੇ।
ਫਿਰ ਪੂਰਬਲਾ ਰੂਪ ਫੇਰ ਬਣਾ ਲਿਆ ਵਿਸ਼ਨੂੰ ਜੀ ਨੇ ਆਪਣਾ ਅਸਲੀ ਰੂਪ ਮੋਹਣੀ ਰੂਪ ਧਾਰਨ ਕਰਕੇ ਦੇ ਦਿੱਤਾ ਸਾਰਿਆਂ ਨੂੰ। ਫਿਰ ਜਿਹੜੀ ਸੀ ਇਹ ਸ਼੍ਰੀ ਤੋਂ ਭਾਵ ਲਕਸ਼ਮੀ, ਮਨ ਤੋਂ ਭਾਵ ਕੌਸਤਕ ਮਣੀ ਲੈ ਕੇ ਜਦੋਂ ਮੰਦਰ ਵੱਲ ਨੂੰ ਆਪਣੇ ਨੂੰ ਚੱਲੇ ਭਾਵ ਵੈਕੁੰਠਾਂ ਵੱਲ ਨੂੰ ਚੱਲਣ ਦੀ ਤਿਆਰੀ ਕੀਤੀ।
ਤਾਹੀ ਸਮੇਂ ਰਿਖ ਮਾਧਵੀ ਦੁਆ ਕਰ ਜੋਰ ਬਿਨੈ ਪ੍ਰਭ ਸਾਥੀ ਉਚਾਰੇ।
ਜਦੋਂ ਵਿਸ਼ਨੂੰ ਜੀ ਚੱਲਣ ਲੱਗੇ ਸਾਰਾ ਕੁਝ ਲੈ ਕੇ ਅੰਮ੍ਰਿਤ ਆਦਿਕ ਵੀ ਲੈ ਗਏ ਸੀਗੇ, ਤਾਂ ਉਸ ਵਕਤ ਮਾਧਵੀ ਨਾਮੇ ਰਿਸ਼ੀ ਨੇ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ,
ਪਾਤਰ ਸੁਦਾ ਬਖਸ਼ੋ ਮੁਝ ਕੋ ਆਸਰ ਜਾਏ ਕਰੋ ਤਪ ਭਾਰੇ।
ਮਾਧਵੀ ਨਾਮੇ ਰਿਸ਼ੀ ਜੀ ਨੇ ਉਦੋਂ ਵਿਸ਼ਨੂੰ ਨੂੰ ਇਹ ਗੱਲ ਕਹੀ, ਪਾਤਰ ਤੋਂ ਭਾਵ ਭਾਂਡਾ ਸੁਧਾ ਜਿਹੜਾ ਅੰਮ੍ਰਿਤ ਵਾਲਾ ਬਰਤਨ ਹੈ ਘੜਾ ਹੈ ਇਹ ਮੈਨੂੰ ਬਖਸ਼ ਦਿਓ, ਮੈਂ ਅੰਮ੍ਰਿਤ ਪੀ ਲਵਾਂ। ਕਹਿੰਦੇ ਤੂੰ ਅੰਮ੍ਰਿਤ ਪੀ ਕੇ ਕੀ ਕਰਨਾ? ਕਹਿੰਦੇ ਮੇਰੀ ਉਮਰ ਬਹੁਤ ਲੰਬੀ ਹੋ ਜਾਏਗੀ, ਇੱਕ ਵਾਰੀ ਇਹ ਵੀ ਆਏਗਾ ਕਿ 5 ਲੱਖ ਵਰਾ ਉਮਰ ਮੰਗੀ ਸੀ ਮਾਧਵੀ ਰਿਸ਼ੀ ਨੇ। ਕਹਿੰਦੇ ਇੰਨੀ ਲੰਬੀ ਉਮਰ ਕੀ ਕਰਨੀ ਵਿਸ਼ਨੂੰ ਜੀ? ਕਹਿੰਦੇ ਮਹਾਰਾਜ ਮੇਰਾ ਚਿੱਤ ਕਰਦਾ ਮੈਂ 5 ਲੱਖ ਵਰਾ ਪਰਮੇਸ਼ਰ ਦਾ ਤਪ ਕਰਾਂ, ਭਗਤੀ ਕਰਾਂ। ਇਉਂ ਰੱਬ ਦੇ ਪਿਆਰਿਆਂ ਨੂੰ ਇਹ ਸ਼ਰਧਾ ਹੁੰਦੀ ਹੈ ਨਾ ਕਿ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ, ਲੱਖ 20 ਲੱਖ, ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼। ਹੁਣ ਕਹਿੰਦਾ ਮੈਨੂੰ ਅੰਮ੍ਰਿਤ ਦੇ ਦਿਓ ਜੀ, ਮੈਂ ਵੀ ਅਮਰ ਹੋ ਕੇ ਨਾ ਪਰਮੇਸ਼ਰ ਦੀ ਭਗਤੀ ਕਰਾਂ।
ਆਇਸ ਦੀਨ ਸਾਰੰਗ ਪਾਨ ਤਪੋ ਬਨ ਏਕ ਭਯੋ ਸਮਿਆਨਾ।
ਉਸ ਵਕਤ ਕਹਿੰਦੇ ਭਾਈ ਆਗਿਆ ਦਿੱਤੀ ਵਿਸ਼ਨੂੰ ਜੀ ਨੇ ਮਾਧਵੀ ਰਿਸ਼ੀ ਨੂੰ ਕਿ ਇੱਕ ਤਪੋ ਬਨ ਹੈ ਖਾਸ ਜਿਹਦੇ ਬਰਾਬਰ ਹੋਰ ਕੋਈ ਨਹੀਂ ਹੈ।
ਜਾਏ ਕਰੋ ਤਪ ਉਗਰ ਮਹਾ ਤਿਲ ਕਿਤੇ ਮਣੀ ਹੋ ਸੋ ਸਿੱਧ ਮਕਾਨਾ।
ਉਹ ਇਹੋ ਜਿਹਾ ਸਿੱਧ ਥਾਂ ਹੈ ਜਿੱਥੇ ਜਾ ਕੇ ਜੇ ਇੱਕ ਤਿਲ ਜਿੰਨਾ ਤਪ ਕਰੋ ਤਾਂ ਮਣਾ ਮੂਹੀ ਤਪ ਦਾ ਫਲ ਮਿਲਦਾ। ਜਿੱਥੇ ਜਾ ਕਰਕੇ ਤਪ ਕਰੋ, ਪਹਿਲਾਂ ਇੱਕ ਹੋਰ ਸਾਖੀ ਵਿੱਚ ਵੀ ਇਹੀ ਆਵੇਗਾ, ਵਿਸ਼ਨੂੰ ਜੀ ਕਹਿਣ ਲੱਗੇ 5 ਲੱਖ ਸਾਲ ਤਪ ਕਰਨ ਦੀ ਲੋੜ ਨਹੀਂ, ਉੱਥੇ ਤਾਂ ਜੇ ਬੰਦਾ ਬਹਿ ਕੇ 1 ਸਾਲ ਤਪ ਕਰ ਲਏ ਨਾ ਤਾਂ 5 ਲੱਖ ਵਰੇ ਦਾ ਫਲ ਮਿਲ ਜਾਂਦਾ। ਸ੍ਰੀ ਹਰਿਮੰਦਰ ਸਾਹਿਬ ਵਾਲੀ ਧਰਤੀ ਇੰਨੀ ਪਵਿੱਤਰ ਧਰਤੀ ਆ, ਜੇ ਕੋਈ ਉੱਥੇ ਬਹਿ ਕੇ ਮਹਾਂਪੁਰਸ਼ ਵੀ ਇਹ ਗੱਲ ਕਿਹਾ ਕਰਦੇ, ਬ੍ਰਹਮ ਗਿਆਨੀ ਦਾ ਵਚਨ ਝੂਠਾ ਨਹੀਂ ਹੁੰਦਾ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸਿੰਘਾਂ ਨੂੰ ਕਹਿੰਦੇ, ਉਹ ਸਿੰਘੋ ਭਾਈ ਆਓ ਹਰਿਮੰਦਰ ਸਾਹਿਬ ਚ ਅੰਦਰ ਬਹਿ ਕੇ ਇੱਕ ਇੱਕ ਸੁਖਮਨੀ ਸਾਹਿਬ ਦਾ ਪਾਠ ਕਰੀਏ। ਕਹਿੰਦੇ ਭਾਈ ਇੱਥੇ ਫਲ ਬਹੁਤ ਜ਼ਿਆਦੇ ਆ। ਕਹਿੰਦੇ 51 ਪਾਠ ਸੁਖਮਨੀ ਸਾਹਿਬ ਜੇ ਕਰ ਲਈਏ ਬਾਹਰ ਬਹਿ ਕੇ ਤੇ ਹਰਿਮੰਦਰ ਸਾਹਿਬ ਚ ਕਰ ਲਈਏ 1 ਤਾਂ ਇੰਨਾ ਫਲ ਬਰਾਬਰ ਹੋ ਜਾਂਦਾ। ਇਸੇ ਪ੍ਰਕਾਰ ਸੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਬਾਣੀ ਪੜ੍ਹੀ ਦਾ, ਕਿਉਂਕਿ ਜਿੱਥੇ ਕੁਰਬਾਨੀ ਹੈ ਜਿੱਥੇ ਭਗਤੀ ਉਹ ਥਾਂ ਦਾ ਮਹਾਤਮ ਕੁਦਰਤੀ ਵੱਧ ਹੁੰਦਾ ਹੈ।
ਦੇਸ਼ ਪੰਜਾਲ ਰਸਾਲ ਸਨਾਤਨ ਤੀਰਥ ਰਾਜ ਸੁਦਾ ਸਰ ਜਾਨਾ।
ਕਹਿੰਦੇ ਜੀ ਉਹ ਥਾਂ ਦਾ ਦੱਸੋ ਕਿਹੜਾ ਜਿੱਥੇ ਇੰਨੀ ਭਗਤੀ ਦਾ ਫਲ ਮਿਲਦਾ ਵੀ ਇੱਕ ਵਾਰੀ ਜਿੱਥੇ ਰਾਮ ਕਹੀਏ ਤੇ ਲੱਖਾਂ ਵਾਰੀ ਰਾਮ ਕਹੇ ਦਾ ਫਲ ਮਿਲੇ। ਕਹਿੰਦੇ ਉਹ ਭਾਈ ਪੰਜਾਬ ਦੇਸ਼ ਦੀ ਮਿੱਠੀ ਸੋਹਣੀ ਧਰਤੀ ਪੁਰਾਤਨ ਜਿੱਥੇ ਤੀਰਥ ਰਾਜ ਸੁਦਾ ਸਰ ਅੰਮ੍ਰਿਤ ਤੀਰਥ ਹੈ ਨਾ, ਇਹ ਕਹਿੰਦੇ ਗੋਝ ਬਚਨ ਦੱਸਦਾ ਤੁਹਾਨੂੰ ਮੈਂ, ਆਮ ਬੰਦੇ ਨਹੀਂ ਪਤਾ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਇਹ ਤਾਂ ਮੈਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕਰਕੇ ਦਿਖਾਇਆ ਸੀ ਸਾਰਾ ਕੁਛ, ਜਦ ਦਾ ਇਹ ਤੀਰਥ ਬਣਿਆ ਦੇਵਤੇ ਕਿਤੇ ਹੋਰ ਜਾਂਦੇ ਹੀ ਨਹੀਂ, ਇੱਥੇ ਹੀ ਇਸ਼ਨਾਨ ਕਰਨ ਆਉਂਦੇ ਹਨ ਦੀਵਾਲੀ ਦੀ ਰਾਤ ਨੂੰ।
ਤੋ ਸੁਨ ਮਾਧਵੀ ਪਾਦ ਗਏ ਕਰਣਾ ਨਿਧ ਨਾਮ ਪੁਰਾਨ ਬਖਾਨਾ।
ਉਸ ਵਕਤ ਮਾਧਵੀ ਰਿਸ਼ੀ ਨੇ ਚਰਨ ਪਕੜ ਲਏ ਵਿਸ਼ਨੂੰ ਜੀ ਦੇ, ਕਹਿਣ ਲੱਗੇ ਮਹਾਰਾਜ ਇਹ ਮੈਨੂੰ ਭਗਤੀ ਕਰਦਾ ਇਹ ਤੀਰਥ ਦਾ ਨਾਮ ਅੱਗੇ ਕਿਸੇ ਨੇ ਮੈਨੂੰ ਦੱਸਿਆ ਹੀ ਨਹੀਂ ਹੁਣ ਤੱਕ।
ਮਿਰਖਿਓ ਨੈ ਅੰਮ੍ਰਿਤ ਤੀਰਥ ਦਿਓ ਦਿਖਾਏ ਦਿਆਲ ਮੁਰਾਰੇ।
ਕਹਿੰਦੇ ਅੱਜ ਤੱਕ ਮੈਂ ਅੰਮ੍ਰਿਤ ਤੀਰਥ ਨਹੀਂ ਦੇਖਿਆ, ਬਾਕੀ ਤਾਂ ਤੀਰਥ ਹੈਗੇ ਸਾਰੇ, ਠਾਠ ਤੀਰਥ, ਆਹ ਤੀਰਥ ਉਹ ਤੀਰਥ, ਪਰ ਇਹ ਹੈਰਾਨਗੀ ਦੀ ਗੱਲ ਹੈ ਵੀ ਅੰਮ੍ਰਿਤ ਦਾ ਵੀ ਤੀਰਥ ਹੈ ਕੋਈ। ਕਹਿੰਦੇ ਮਹਾਰਾਜ ਮੈਨੂੰ ਤਾਂ ਦਿਖਾਓ, ਤੁਸੀਂ ਨਾਲ ਚੱਲੋ ਮੇਰੇ। ਵਿਸ਼ਨੂੰ ਜੀ ਫਿਰ ਨਾਲ ਲੈ ਕੇ ਮਾਧਵੀ ਨੂੰ ਦਿਖਾ ਕੇ ਲਿਆਏ, ਕਹਿੰਦੇ ਆਹ ਦੇਖ ਲੈ ਇੱਥੇ ਬਹਿ ਕੇ ਤਪ ਕਰ, ਜਿੰਨਾ ਚਿੱਤ ਕਰਦਾ ਜਿੰਨਾ ਫਲ ਚਾਹੇਗਾ ਓਨਾ ਹੀ ਫਲ ਮਿਲ ਜਾਏਗਾ।
ਦਿਓ ਦਿਖਾਏ ਦਿਆਲ ਮੁਰਾਰੇ, ਭਗਤ ਅਧੀਨ ਪ੍ਰਵੀਨ ਚਲੇ ਜਨ ਦੀਨ ਪੈਸਾਰ ਮਾਇਆ ਬਨਵਾਰੇ।
ਮੈਂ ਜਿਵੇਂ ਗਰੀਬਾਂ ਦੇ ਉੱਤੇ ਦਇਆ ਧਾਰ ਕੇ ਚੱਲ ਪੈਂਦੇ ਸੀ ਕ੍ਰਿਸ਼ਨ ਜੀ, ਉਹਨਾਂ ਦਾ ਭਲਾ ਕਰਦੇ ਸੀ, ਇਉਂ ਹੀ ਫਿਰ ਭਗਤਾਂ ਦੇ ਅਧੀਨ ਵਿਸ਼ਨੂੰ ਜੀ ਹੋ ਕੇ ਰਿਸ਼ੀਆਂ ਮੁਨੀਆਂ ਦੇ, ਕਹਿੰਦੇ ਜੀ ਸਾਨੂੰ ਤਾਂ ਦਰਸ਼ਨ ਕਰਾਓ ਅੰਮ੍ਰਿਤ ਤੀਰਥ ਦੇ, ਤਾਂ ਅੰਮ੍ਰਿਤ ਤੀਰਥ ਦੇ ਉੱਤੇ ਜਾ ਕੇ ਫਿਰ ਉਹਨਾਂ ਨੂੰ ਦਰਸ਼ਨ ਕਰਵਾਏ।
ਵਾਹਨ ਬਾਲ ਵਿਸਾਰ ਸਵਾਸੁਰ ਬਾਰਜ ਲੋਚਨ ਸ਼੍ਰੀ ਗਿਰ ਧਾਰੇ।
ਆਪਣਾ ਵਾਹਨ ਛੱਡ ਕੇ ਜਿਹਦੀ ਸਵਾਰੀ ਕਰਦੇ ਨੇ, ਇਸੇ ਪ੍ਰਕਾਰ ਹੀ ਆਪਣਾ ਬਾਮ ਤੋਂ ਭਾਵ ਇਸਤਰੀ ਲੱਛਮੀ ਨੂੰ ਛੱਡ ਕੇ ਸਾਰੀ ਸਭਾ ਦੇਵਤਿਆਂ ਦੀ ਵਿਸਾਰ ਕੇ ਜਿਹੜੇ ਸੀਗੇ ਸੋ ਕਮਲ ਨੈਣ ਉਹ ਗਿਰਧਾਰੀ ਪਰਮੇਸ਼ਰ, ਕਹਿੰਦੇ ਫਿਰ ਚੱਲ ਪਏ ਦਿਖਾਉਣ ਵਾਸਤੇ ਮਾਧਵੀ ਰਿਖੀ ਨੂੰ ਉਹ ਅਸਥਾਨ।
ਦੇਖ ਸਭੈ ਸੁਰ ਬ੍ਰਿੰਦ ਯਹਿ ਬਿਦ ਰੋਲ ਪਰੀ ਚੱਲਿਓ ਛਬ ਭਾਰੇ।
ਜਦੋਂ ਦੇਵਤਿਆਂ ਨੇ ਦੇਖਿਆ ਵੀ ਇਹ ਕਿੱਧਰ ਨੂੰ ਚੱਲੇ ਨੇ, ਅੱਜ ਸਾਰਾ ਕੁਝ ਹੀ ਛੱਡ ਦਿੱਤਾ, ਕੋਈ ਸਵਾਰੀ ਨਹੀਂ ਨਾਲ ਲੱਛਮੀ ਨਹੀਂ, ਇਹ ਮਾਧਵੀ ਰਿਸ਼ੀ ਨੂੰ ਲੈ ਕੇ ਕਿੱਧਰ ਚੱਲੇ ਨੇ। ਕਹਿੰਦੇ ਤਾਂ ਅੰਮ੍ਰਿਤਮਈ ਧਰਤੀ ਅੰਮ੍ਰਿਤ ਸਰੂਪ ਜਿੱਥੇ ਅੰਮ੍ਰਿਤ ਅੰਮ੍ਰਿਤ ਦਾ ਤੀਰਥ ਉੱਥੇ ਚੱਲੇ ਨੇ, ਰੌਲਾ ਪੈ ਗਿਆ ਸਾਰੇ, ਅਸੀਂ ਵੀ ਜਾਣਾ, ਸਾਨੂੰ ਉਹ ਤੀਰਥ ਤੋਂ ਵਾਂਝੇ ਕਿਉਂ ਰੱਖਦੇ ਹੋ, ਸਾਡੇ ਤੇ ਵੀ ਕਿਰਪਾ ਕਰੋ।
ਸੁਰ ਅਸੁਰ ਸੰਗ ਆਏ ਸ਼੍ਰੀ ਬਰ।
ਉਸ ਵਕਤ ਸ਼੍ਰੀ ਤੋਂ ਭਾਵ ਲਕਸ਼ਮੀ ਦੇ ਬਰ ਸ੍ਰੇਸ਼ਠ ਪਤੀ ਵਿਸ਼ਨੂੰ ਜੀ ਦੇ ਨਾਲ ਦੈਂਤ ਵੀ ਦੇਵਤੇ ਵੀ ਸਾਰੇ ਜਾਣੇ ਕਹਿੰਦੇ ਅਸੀਂ ਅੰਮ੍ਰਿਤ ਸਰੋਵਰ ਦੇਖਣਾ ਕੈਸਾ ਸੁੰਦਰ ਹੈ।
ਸੁਦਾ ਸਰੋਵਰ ਦੇਖਤ ਭੇ ਸੁਰ।
ਸੁਦਾ ਸਰੋਵਰ ਜਿਹੜਾ ਤੱਕਿਆ ਆ ਕਰਕੇ ਇਹ ਆਉਣ ਵਾਲੇ ਸਮੇਂ ਦੀ ਵੀ ਚੀਜ਼ ਨੂੰ ਉਸੇ ਤਰ੍ਹਾਂ ਹੀ ਦਿਖਾ ਦਿੰਦੇ ਨੇ, ਇੰਨੀ ਕੁ ਕਸਰ ਹੈ ਵਾ ਆਪਣੇ ਕੋਲ, ਉਹ ਚੀਜ਼ ਤਾਂ ਹੈ ਨਹੀਂ, ਬੀਤੇ ਹੋਏ ਦੀ ਫਿਲਮ ਤਾਂ ਆਪਾਂ ਬਣਾ ਕੇ ਦਿਖਾ ਸਕਦੇ ਹਾਂ ਹਰਿਮੰਦਰ ਸਾਹਿਬ ਦੀ ਜਾਂ ਹੋਰ ਥਾਵਾਂ ਦੀ ਜਾਂ ਹੋਰ ਥਾਵਾਂ ਦੀ ਵੀ ਆਹ ਕੈਸਟ ਹੈ ਸਾਡੇ ਕੋਲ, ਪਰ ਇਹਨਾਂ ਕੋਲ ਇਹ ਸ਼ਕਤੀ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਨੂੰ ਹੂਬ ਹੂ ਉਸੇ ਤਰ੍ਹਾਂ ਹੀ ਦਿਖਾ ਦਿੰਦੇ ਨੇ। ਹਰਿਮੰਦਰ ਸਾਹਿਬ ਦੇ ਦਰਸ਼ਨ ਇਹਨਾਂ ਨੇ ਪਹਿਲਾਂ ਹੀ ਸਾਰਿਆਂ ਨੂੰ ਕਰਵਾ ਦਿੱਤੇ ਵੀ ਆਹ ਉਹ ਥਾਂ ਹੈ, ਰਿਸ਼ੀ ਨੂੰ ਕਹਿ ਤਾ ਇੱਥੇ ਬਹਿ ਕੇ ਤਪੱਸਿਆ ਕਰ ਲੈ, ਜਿੰਨੀ ਤਪੱਸਿਆ ਕਰੇਗਾ ਉਦੋਂ ਕਰੋੜਾਂ ਗੁਣਾ ਵੱਧ ਫਲ ਤੈਨੂੰ ਇਸ ਧਰਤੀ ਦਾ ਮਿਲੇਗਾ।
ਸ਼੍ਰੀ ਪਤ ਸ਼੍ਰੀ ਹਰਿਮੰਦਰ ਰਾਜਾ ਰਮਾ ਸੈਤ ਸਿੰਘਾਸਨ ਛਾਜਾ।
ਇੱਥੇ ਹੁਣ ਪਰਮੇਸ਼ਰ ਦਾ ਵਾਚਕ ਆਇਆ ਸ਼੍ਰੀ ਪਤ, ਸੋ ਇਸ ਕਰਕੇ ਸ਼੍ਰੋਮਣੀ ਜੋ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਪਤੀ ਨੇ, ਕਹਿੰਦੇ ਉਹ ਦੇਖੋ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਥਾਨ ਤੇ ਬਿਰਾਜਮਾਨ ਨੇ ਹਮੇਸ਼ਾ, ਜਿੱਥੇ ਮਾਇਆ ਸੇਵਾ ਕਰਦੀ ਹੈ ਲੱਛਮੀ ਹਰ ਵਕਤ ਸਾਜਰ ਰਹਿੰਦੀ ਹੈ, ਕਹਿੰਦੇ ਇਹ ਥਾਂ ਦੇ ਉੱਤੇ ਸਾਰੇ ਦੇਵਤੇ ਮੱਥਾ ਟੇਕੋ।
ਪੂਰਬ ਮੁਖ ਹਰ ਗਿਰਾ ਉਚਾਰੇ ਸੁਨ ਮਾਧਵ ਰਿਖੀ ਬ੍ਰਹਮਾਚਾਰੇ।
ਪੂਰਬ ਵਾਲੀ ਦਿਸ਼ਾ ਨੂੰ ਮੁੱਖ ਕਰਕੇ ਕਹਿਣ ਲੱਗੇ ਬ੍ਰਹਮਾ, ਸੋ ਉਸ ਵਕਤ ਵਿਸ਼ਨੂੰ ਜੀ ਕਹਿੰਦੇ ਸੁਣ ਬਈ ਬ੍ਰਹਮਚਾਰੀ ਮਾਧਵ ਰਿਸ਼ੀ ਧਿਆਨ ਦੇ ਨਾਲ ਸੁਣ।
ਇਹ ਸਨ ਮੁਖ ਦੁੱਖ ਭੰਜਨੀ ਮਾਏ ਤ੍ਰੈਵਿਧ ਤਾਪ ਕਰਨੀ ਸੁਖ ਦਾਏ।
ਆ ਜਿਹੜੀ ਸਾਹਮਣੇ ਨੇ ਦੁੱਖ ਭੰਜਣੀ ਬੇਰੀ ਹੈ, ਦੁੱਖ ਭੰਜਣੀ ਬੇਰੀ ਬੜੀ ਪੁਰਾਣੀ ਚਲੀ ਆ ਰਹੀ ਹੈ। ਜਦੋਂ ਨਹੀਂ ਵੀ ਸੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ, ਪਤਾ ਤਾਂ ਉਦੋਂ ਦਾ ਵੀ ਸੀ ਸਾਰਿਆਂ ਨੂੰ, ਪਰ ਉਹ ਚੀਜ਼ ਦਾ ਪਹਿਲਾਂ ਫਲ ਨਹੀਂ ਲੈ ਸਕਦੇ, ਕਿਉਂਕਿ ਜਦ ਤੱਕ ਪੰਜਵੇਂ ਪਾਤਸ਼ਾਹ ਨੇ ਉਹ ਪ੍ਰਗਟ ਨਹੀਂ ਕੀਤੀ ਉਦੋਂ ਤੱਕ ਫਲ ਨਹੀਂ ਦਿੰਦੀ ਚੀਜ਼। ਪਤਾ ਸਾਰਿਆਂ ਨੂੰ ਵੀ ਆਹ ਦੁੱਖ ਭੰਜਣੀ ਹੈ, ਦੁੱਖ ਭੰਜਣੀ ਦੇ ਸਥਾਨ ਤੇ ਜਾ ਕੇ ਖੜਾ ਕਰ ਦਿੱਤਾ। ਕਹਿੰਦੇ ਤਿੰਨੇ ਤਾਪਾਂ ਦਾ ਨਾਸ ਕਰਨ ਵਾਲੀ ਹੈ, ਇੱਥੇ ਜਿਹੜਾ ਇਸ਼ਨਾਨ ਕਰ ਲਵੇਗਾ ਉਹਦੇ ਸਾਰੇ ਪਾਪ ਨਾਸ ਹੋ ਜਾਣਗੇ।
ਮੱਧ ਮਹਾ ਤੀਰਥ ਮੁਨੀ ਰਾਜਾ ਗੋਪ ਪਦਾਰਥ ਮਨੋਪ ਰਾਜਾ।
ਇਹਦਾ ਜਿਹੜਾ ਵਿਚਕਾਰ ਹੈ ਸਰੋਵਰ ਦੇ ਵਿੱਚ, ਤੀਰਥਾਂ ਦਾ ਰਾਜਾ ਰੂਪ ਤੀਰਥ ਸ੍ਰੀ ਹਰਿਮੰਦਰ ਸਾਹਿਬ, ਆ ਸਾਰਾ ਅੰਮ੍ਰਿਤ ਸਰੋਵਰ ਗੁਪਤ ਪਦਾਰਥ ਰੱਖਿਆ ਹੋਇਆ ਹੈ, ਪਰਮੇਸ਼ਰ ਨੇ ਇਸ ਨੂੰ ਪ੍ਰਗਟ ਕੀਤਾ ਹੈ। ਪਹਿਲਾਂ ਪੁਰਾਣੇ ਸਮੇਂ ਵਿੱਚ ਵਰ ਵੀ ਦਿੱਤੇ ਸੀ ਇਸ ਸਥਾਨ ਦੇ ਉੱਤੇ ਜਦੋਂ ਇਹਦਾ ਪ੍ਰਾਣ, ਫਿਰ ਇਹ ਵੀ ਪੁੱਛਿਆ ਸੀ ਨਾ ਅੱਗੇ ਚੱਲ ਕੇ ਇਹ ਵੀ ਕਿਤੇ ਮਹਿਮਾ ਆਈ ਜਾਣੀ ਹੈ। ਸੋ ਪ੍ਰਸੰਗ ਦੀ ਕਹਿੰਦੇ ਪੁਰਾਣਾ ਇੱਥੇ ਪਹਿਲਾਂ ਸ਼ਹਿਰ ਹੋਵੇਗਾ ਕੋਈ ਜਿਹੜਾ ਇੱਥੇ ਇੰਨੀ ਤਪੱਸਿਆ ਹੋਈ ਆ, ਰਿਸ਼ੀ ਮੁਨੀ ਹੋਏ ਨੇ, ਤਾਂ ਪੁਰਾਣਾ ਨਾਂ ਇਹਦਾ ਵੀ ਉਦੋਂ ਦੱਸਿਆ ਲੀਲਾਵਤੀ ਪੁਰੀ ਕਰਕੇ ਸਤਯੁਗ ਦੇ ਵਿੱਚ ਇਸ ਪੁਰੀ ਦਾ ਨਾਮ ਹੋਇਆ।
ਧਨਸ਼ ਧਨਸ਼ ਪ੍ਰਤੀ ਸੁਰ ਬੈਠਾਰੇ ਅਬ ਅੰਤਰ ਤਿੰਨ ਕੇ ਅਨੁਸਾਰੇ।
ਉਹ ਕਹਿੰਦੇ ਹਿਰਦੇ ਵਿੱਚ ਜੋ ਸੰਕਲਪ ਹੈ ਉਹਦੇ ਅਨੁਸਾਰ ਦੇਵਤੇ ਬਿਠਾਏ ਨੇ, ਤਿੰਨਾਂ ਦੇਵਤਿਆਂ ਦੇ ਅਨੁਸਾਰ ਜਲ ਦੇ ਅੰਦਰ ਬਿਠਾ ਕੇ ਸਾਰਿਆਂ ਨੂੰ। ਜੇਕਰ ਧਨੁਸ਼ ਧਨੁਸ਼ ਜਿੰਨਾ ਧਨੁਸ਼ ਹੁੰਦਾ ਨਾ, ਇਹਨੂੰ ਜੇ ਧਰਤੀ ਤੇ ਰੱਖੀਏ, ਇਹ ਬਈ ਇੱਕ ਇਹਦੇ ਕਿਨਾਰੇ ਬੈਠ ਜਾਓ, ਇੱਕ ਜਣਾ ਇਹਦੇ ਕਿਨਾਰੇ ਬੈਠ ਜਾਓ, ਫਿਰ ਇੱਕ ਧਨੁਸ਼ ਮਿਣ ਕੇ ਕਿਹਾ ਇੱਕ ਇੱਥੇ ਬੈਠ ਜਾਓ ਇੱਕ ਇੱਥੇ, ਉਦੋਂ ਦੋ ਦੋ ਤਿੰਨ ਤਿੰਨ ਫੁੱਟ ਦੀ ਦੂਰੀ ਤੇ, ਚਾਰ ਚਾਰ ਫੁੱਟ ਦੀ ਦੂਰੀ ਤੇ ਇੱਕ ਇੱਕ ਦੇਵਤੇ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ।
ਜਲ ਮੈਂ ਬਸੈ ਆਤ ਸਤ ਤੀਰਥ ਇਨ ਮੈਂ ਧਰੋ ਸੁਧਾਸਰ ਸਮਰੱਥ।
ਸੋ ਇਹ ਜਿਹੜਾ ਸੁਧਾਸਰ ਤੀਰਥ ਨਾ ਅੰਮ੍ਰਿਤ ਸਰੋਵਰ, ਇਹ ਸਾਰਿਆਂ ਨਾਲੋਂ ਸਮਰੱਥ ਹੈ, ਕਿਉਂਕਿ ਇਹਨਾਂ ਵਿੱਚ ਸਾਰੇ ਸਮਰੱਥ ਅੰਮ੍ਰਿਤ ਨੂੰ ਜੋ ਇਹ ਸੁਧਾਸਰ ਕਹਿਲਾਵੇ, ਇਹਨਾਂ ਵਿੱਚ ਜਿਹੜੇ 68 ਤੀਰਥ ਨੇ ਨਾ ਇਸ ਸਰੋਵਰ ਦੇ ਵਿੱਚ ਅਸਥਾਨ ਦੇ ਚਾ ਕੇ ਇਸ਼ਨਾਨ ਕਰਦੇ ਇੱਥੇ ਵਾਸਾ ਕਰਦੇ ਨੇ। ਇਹ ਪਰਮੇਸ਼ਰ ਦੀ ਮਰਜ਼ੀ ਹੁੰਦੀ ਹੈ, ਪਹਿਲਾਂ ਚਾਹੇ ਤੀਰਥਾਂ ਨੂੰ ਕਿਤੇ ਵੀ ਹੋਵੇ, ਜਦੋਂ ਰਾਜਾ ਰੂਪ ਤੀਰਥ ਦੀ ਸਥਾਪਨਾ ਹੀ ਕਰ ਦਿੱਤੀ ਪਰਮੇਸ਼ਰ ਨੇ, ਆਪ ਕਹਿ ਦਿੱਤਾ ਵੀ ਹੁਣ ਜੇ ਤੀਜੇ ਪਾਤਸ਼ਾਹ ਵੇਲੇ ਨਹਾਉਣ ਚੱਲੇ ਸੀ, ਬਹੁਤ ਸਾਰੇ ਜਾਣੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਮਿਲਣ ਆ ਗਏ ਮਹਾਰਾਜ ਨੂੰ, ਤੋ ਝਾਟਾ ਸਾਹਿਬ ਵਾਲੇ ਪਾਸੇ ਦੇ ਬਜ਼ੁਰਗ ਕਈ, ਮਹਾਰਾਜ ਕਹਿੰਦੇ ਕਿੱਧਰ ਚੱਲੇ ਹੋ, ਕਹਿੰਦੇ ਗੰਗਾ ਯਾਤਰਾ ਚੱਲੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਗੰਗਾ ਯਾਤਰਾ ਕਾਹਨੂੰ ਜਾਣਾ, ਇੱਥੇ ਹੀ ਗੰਗਾ ਜਮਨਾ ਸਰਸਤੀ ਸਮੁੰਦਰ ਸਭ 68 ਤੀਰਥ ਇੱਥੇ ਹੀ ਪ੍ਰਗਟ ਕਰ ਦਿੱਤੇ ਨੇ, ਵਿਸ਼ਵਾਸ ਨਹੀਂ ਨਾ ਕਰਦੇ। ਕਹਿੰਦੇ ਨਹੀਂ ਨਾ, ਉਹ ਤਾਂ ਉਹ ਗੰਗਾ ਤਾਂ ਉੱਥੇ ਉੱਥੇ ਨਹਾਉਣ ਜਾਣਾ। ਮਹਾਰਾਜ ਕਹਿੰਦੇ ਇਹਨਾਂ ਨੂੰ ਵਿਸ਼ਵਾਸ ਨਹੀਂ ਆਉਣਾ। ਫਿਰ ਮਹਾਰਾਜ ਨੇ ਇੱਕ ਗੜਬੀ ਦੇਤੀ ਕੋਲੋਂ, ਕਹਿੰਦੇ ਜਲ ਦੀ ਗੰਗਾ 'ਚ ਭਰ ਲਿਆਇਓ। ਉਹ ਗੜਬੀ ਭਰਨ ਲੱਗਿਆ ਬਜ਼ੁਰਗ, ਉਹ ਗੜਬੀ ਰੁੜ ਗਈ ਵਿੱਚ ਹੀ। ਉਹ ਗੜਬੀ ਆਇਆ ਮੱਥਾ ਟੇਕਣ ਮਹਾਰਾਜ ਕੋਲ ਗੋਇੰਦਵਾਲ ਸਾਹਿਬ, ਕਹਿੰਦਾ ਮੇਰੀ ਤਾਂ ਗੜਬੀ ਵਿੱਚੇ ਰੁੜ ਗਈ ਜਿਹੜੀ ਤੁਸੀਂ ਦਿੱਤੀ ਸੀ ਮਹਾਰਾਜ। ਮਹਾਰਾਜ ਕਹਿੰਦੇ ਕਿਤੇ ਨਹੀਂ ਗਈ ਹੈ ਗੜਬੀ, ਬੌਲੀ ਸਾਹਿਬ 'ਚ ਪਈ ਹੈ, ਉਹ ਉੱਥੇ ਗੰਗਾ ਆਉਂਦੀ ਉੱਥੇ ਆ ਗਈ ਹੋਣੀ ਹੈ। ਜਾਂ ਜਾ ਕੇ ਦੇਖਿਆ ਉਹ ਗੜਬੀ ਬੌਲੀ ਸਾਹਿਬ ਦੇ ਵਿੱਚ ਦੇਖ ਲਈ ਉਹਨੇ, ਫਿਰ ਉਹਨਾਂ ਨੂੰ ਯਕੀਨ ਹੋਇਆ। ਸੋ ਮਹਾਰਾਜ ਕਹਿੰਦੇ ਜੇ ਜਿਹੜੀ ਚੀਜ਼ ਤਾਂ ਅਸੀਂ ਪਹਿਲਾਂ ਬਣਾ ਤੀ ਕੋਈ, ਉਹਦੇ ਤਾਂ ਤੁਸੀਂ ਭਰੋਸਾ ਕਰਦੇ ਹੋ, ਜਿਹੜੀ ਚੀਜ਼ ਹੁਣ ਬਣਾ ਦੀ ਉਹ ਤਾਂ ਭਰੋਸਾ ਨਹੀਂ ਕਰਦੇ। ਹੁਣ ਅਸੀਂ ਕਲਯੁੱਗ ਦੇ ਲੋਕਾਂ ਨੂੰ ਇਹ ਦੇਖਣ ਲਈ, ਪਹਿਲਾਂ ਉਮਰਾਂ ਲੰਬੀਆਂ ਸੀ ਨਾ, 68 ਤੀਰਥ ਦੂਰ ਦੂਰ ਬਣਾ ਦਿੱਤੇ, ਵੀ ਆਪੇ ਤੁਰੇ ਰਹਿਣਗੇ, ਲੱਖ ਵਰਾਂ ਉਮਰ ਹੈ, ਟਾਈਮ ਤਾਂ ਪਾਸ ਕਰਨਾ ਹੀ ਸੀ। ਹੁਣ ਇਹਨਾਂ ਨੇ 10,000 ਵਰਾਂ ਉਮਰ ਹੈ, ਫਿਰ 1,000 ਵਰਾਂ ਉਮਰ ਹੈ, ਕਲਯੁੱਗ ਦੇ ਵਿੱਚ ਇੰਨਾ ਨਹੀਂ ਕਿਸੇ ਕੋਲ ਟਾਈਮ ਹੈਗਾ, ਨਾ ਉਮਰ ਲੰਬੀ ਹੈ। ਬਸ ਸਵੇਰੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਕਰਿਆ, ਉਹ ਸਾਰੇ ਹੀ ਫਲ ਮਿਲ ਜਾਂਦੇ, ਸਾਰੇ ਤੀਰਥਾਂ ਦੇ ਫਲ, ਹਰੇਕ ਫਲ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਹੀ ਮਹਾਰਾਜ ਨੇ ਰੱਖ ਦਿੱਤਾ ਹੈ।
ਡਿੱਗ ਬੈਠ ਕਰੋ ਤਪ ਭਾਰੀ ਏ ਮਮ ਸਦਨ ਸਨਾਤਨ ਚਾਰੇ।
ਕਹਿੰਦੇ ਇਹ ਮੇਰਾ ਘਰ ਹੈ ਪੁਰਾਣਾ, ਇੱਥੇ ਬੈਠ ਕੇ ਤਪ ਕਰੋ, ਅਸੀਂ ਸਾਰੇ ਹੀ ਇੱਥੇ ਮੱਥਾ ਟੇਕਣ ਆਉਂਦੇ ਹਾਂ ਇਸ ਸਥਾਨ ਤੇ। ਇੱਥੇ ਆ ਕੇ ਥੋੜ੍ਹਾ ਜਿਹਾ ਵਿਦਵਾਨਾਂ ਦਾ ਤੇ ਆਤਮਕ ਗਿਆਨੀਆਂ ਦਾ ਆਪਸ ਵਿੱਚ ਖੜਾ ਹੋ ਜਾਂਦਾ ਝਗੜਾ ਇਸ ਗੱਲ ਦਾ, ਉਹ ਤਾਂ ਕਹਿੰਦੇ ਇਹ ਗੱਲਾਂ ਸਾਰੀਆਂ ਗਪੌੜੀ ਛੱਡੀਆਂ ਹੋਈਆਂ ਨੇ ਜਿਹੜੇ ਵਿਦਵਾਨ ਨੇ। ਜਿਹੜੇ ਆਤਮਕ ਗਿਆਨੀ ਨੇ ਉਹਨਾਂ ਨੂੰ ਸਾਰਾ ਗਿਆਨ ਹੁੰਦਾ, ਉਹ ਤਾਂ ਦੇਵਤੇ ਤਾਂ ਉੱਥੇ ਹੁਣ ਵੀ ਬੈਠੇ ਨੇ,
وہ تو جب دیوالی والا دن ہوں رات کو بارہ بج کے ایک منٹ تے اترنے شروع ہو جاندے دیوتے سارے تے اے لگ بھگ ایک بجے تک فٹا فٹ اشنان کر کے سب مڑ جاندے نے کیونکہ سال بعد سارے اشنان کرن آؤندے نے سارے تیرتھ بھی آؤندے نے اے گل مہاپرشاں نے سانوں آپ دسی سی کول بٹھا کے رات نو اسی ستے بھی جا کے اتے کہنے لگا بھی دو بجے اپنا ٹائم ہونا اشنان دا اس کر کے دو بجے سارے سنگھ اشنان کر لیو جے پھڑ لینا کوئی تو اس کر کے ادو سانو اشنان بھی کروایا سی آپ بھی بچ بہ کے پانچ باڑیاں پڑھیا نال سانو کہ بچے بہ کے پانچ باڑیاں پڑھ لے ہون تڑکے کوئی نہیں نہ ہوتا ہے اس کر کے بڑا آنند دے نال کہنے جن ٹبے سنے کیسی لاؤنے ہیں یہ نہیں کہ کیس اپنے رکھ لیو ادا ہی تیرا گل تک ٹبا لا لو کہنے اج جن ٹبے لا لو گے اینی کرپا ہو جائے گی پھر جن وقت تو وقت جی سروور کا ویسے اشنان اتنے بھی کرنا ہوا سنے کیسی ٹبا لا کے کریا کرو سنے کیسی ٹبا لاؤن کا مہاتم جا دے وہ پھل بہت بھاری ہوں
سب گوپ توئے پرگٹاؤ یا تیرت پل شری مک گاؤ
یہ سارے نالوں گوپ گل ہے گوپنی ہے گپت ہے بھائی گرداس جی کہنے پر تھی اج مجھے پوچھا نا تمہوں میں تا دسیا ویسے سانو گرو صاحب کا حکم نہیں ہے گلیں کرن کا کہنے پر تھی جو کہا بھی مینو ہرمندر صاحب کے پرمان دو بھی یہ ویداں وچوں دیو شاستراں وچوں دیو دیوتیاں راہیں پرمان دیو تاں کہندے اسی تہانوں یہ گپت گل ساری دسی ہے نہیں یہ گلیں جڑیاں سنسار نوں نہیں سنائی دیاں
پرم ارتھ کام ار مکھ من بچ کرم اگ کل ہر دکھ
جیڑا ہن دھرم ارتھ کام موکھ چارے پدارتھ نے جیڑا بندہ ہرمندر صاحب جا کے متھا ٹیک دیا دکاندار سنگران نوں جاندے نے بہتے دکان چنگی چلے کاروبار چلے چلتے پھر انہوں نے نہ تو نہیں کرتے مہاراج گرو ارجن دیو جی نے کہا سی جیڑا سکھ ہرمندر صاحب متھا ٹیک کے آوے دکاندار نے کہا سی ساری دکانیں نہیں چل دیا سونی مہاراج کہنے لچھمی بیٹھی ہے ہرمندر صاحب چ جیڑا جاؤ گا لے آؤ گا جیڑا نہ جاؤ گا نہ ملے گی اس کر کے تسی سویرے سروور چ اشنان کرو جب جی صاحب کا پاٹ کرو پھر ہرمندر صاحب دیکھ کراؤ متھا ٹیکو لچھمی وہ ہی آ جائے گی اس کر کے دھرم ارتھ کام موک وہ بخشش کرانگے جا جائے گا من بچ کرم کر کے جڑے نا سارے پاپ نے کل جگ دے وہ اکال پورکھ واحگرو کی کرپا نال سارے ناس ہو جاندے یہ ساری وشواس سے گل ہے اج دے سکھ چ بھروسہ بہت گھٹ ہو گیا کیوں یہ دنیا دیا گلان بہت سنتا لوگ باہرلے کہن والے کہندے اورے کی شکتی ہے نہیں آنی کر کے ہولی 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 سارے جانے نے بھروسے کٹ گئے مہاراج کہتے بھروسا پورن بنا لو اپنا
جب جب ہوں بیکنٹھ اداسا تب ہوں آئے سکر ہوں نواسا
بشنو جی کہن لگے دیوتے ہو ہے رشیو منیوں جدوں جدوں آسی بیکنٹھ وچ بیٹھے کدے اداس ہو جائیے نا تا اسی یہ تھان تے آ کے بہ کے کیرتن سنتے ہیں اشنان کرتے ہیں بانی سنتے ہیں اکال پرکھ دے ستھان تے آ کے متھا ٹیک دے ہیں گرو گرنتھ صاحب مہاراج نو فل پیٹا کردے ہیں تا ساڈا من بھی خوشی نال جھوم اٹھدا ہے اور وہ ہو جاندی اوستھا نانک بھگتاں سدا وداس سنیا دوخ پاو کا ناس
اے تیرتھ من دے سروپا
اے جڑا تیرتھ ہے اے میرا سروپ اپنا پاپ پرمیشر دے والوں حکم کر رہے ہیں کہ پرمیشر جی کہہ رہے ہیں میرا اپنا سروپ ہے یہ بچن پرمیشر نے کہے جڑا ہرمندر صاحب دے درشن کرنے ہیں نا یہ میرے درشن ہن
گنگا آدک پد جل منی بھوپا
تو جڑا گنگا آدک جل ہے سارا جڑا ساڈے کہنے چرنوں چ پرگٹ ہویا ہے یہ تا سو چرنوں وچ پرگٹ ہون کر کے کہنے سارا کچھ ہن اسی ایتھے اکٹھا کر دیتا ہے جنے پھل لینے جنے سارے پھل اسی استھان دے اتے مل جان گے
بیج روپ تیرتھ میں راج امرت سر تھل سجیو سماج
پاوے کہ جڑا تیرتھ ہے تیرتھ راج دا نام ہے باقی تو تیرتھ نے یہ تیرتھ راج ہے پرتھوی دے سارے تیرتھاں دا بیج روپ ہے اس استھان دے اتے سارا کچھ ہی حاضر کر دیتا ہے
جی نر سہج درسیت آوے
جڑے بندے سہجے ہی درشن کرنا آتے ہیں اتنے ہرمندر صاحب متھا ٹیکتے ہیں پیار ستکار نال سہجے ہی چار پدارتھ انہوں اسی دے ہاں
جی پن تن کے درشن کہے
ਤੇ ਜਿਹੜੇ ਫੇਰ ਦਰਸ਼ਨ ਕਰਦੇ ਹਨ ਉਹਨਾਂ ਦੇ ਉਹ ਵਿਦੇਹ ਮੁਕਤ ਹੋ ਕਰਕੇ ਮੇਰੀ ਪੁਰੀ ਨੂੰ ਆ ਜਾਂਦੇ ਨੇ। ਇਹ ਤਾਂ ਜਿਹੜੇ ਦਰਸ਼ਨ ਕਰਨ ਵਾਲੇ ਉਹਨਾਂ ਦਾ ਭਲਾ, ਦਰਸ਼ਨ ਕਰਨ ਵਾਲਿਆਂ ਦੇ ਦਰਸ਼ਨ ਕਰਨ ਵਾਲਿਆਂ ਦਾ ਹੀ ਭਲਾ ਹੋ ਜਾਂਦਾ ਇੱਥੇ।
ਕੌਣ ਇਸਾਨ ਮਿਰਖ ਬ੍ਰਿਖ ਕੇਤੋ,
ਜਿਹੜਾ ਪੂਰਬ ਦਿਸ਼ਾ ਅਤੇ ਉੱਤਰ ਦਿਸ਼ਾ ਦੇ ਵਿਚਕਾਰ ਦਾ ਸਥਾਨ ਹੈ ਨਾ, ਤੋ ਇਸ ਸਥਾਨ ਦੇ ਉੱਤੇ ਬ੍ਰਿਖ ਕੇਤੂ ਜਿਹੜਾ ਬੈਲ ਦੀ ਸਵਾਰੀ ਕਰਨ ਵਾਲਾ ਸ਼ਿਵ ਜੀ ਹੈ ਉਹਦੀ ਸੇਵਾ ਲਾਈ ਹੈ ਕਿ ਇਸ ਸਥਾਨ ਤੇ ਤੂੰ ਹਰ ਟਾਈਮ ਹਾਜ਼ਰ ਰਹਿਣਾ ਹੈ।
ਦੱਖਣ ਦਿਸ਼ਾ ਭੂਤ ਗ੍ਰਹਿ ਹੇਤੋ,
ਸੋ ਜਿਹੜੀ ਦੱਖਣ ਵਾਲਾ ਪਾਸਾ ਹੈ ਭੂਤ ਗ੍ਰਹਿ ਤੋਂ ਭਾਵ ਜਿਹੜਾ ਜੀਵਾਂ ਨੂੰ ਗ੍ਰਸਣ ਵਾਲਾ ਧਰਮ ਰਾਜਾ, ਉਹ ਧਰਮ ਵਾਲਾ ਜਿਹਦੀ ਇਸ ਸਥਾਨ ਤੇ, ਕਿਉਂ ਪਰਮੇਸ਼ਰ ਦਾ ਹੀ ਸਾਰਾ ਸੱਚਖੰਡ ਹੀ ਇੱਥੇ ਆ ਗਿਆ ਨਾ, ਇਸ ਕਰਕੇ ਸਾਰਿਆਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ, ਸਾਰੇ ਪਾਸੇ ਸੇਵਾ ਸੰਭਾਲ ਉਹਨਾਂ ਦੀ ਮਿਲੀ ਹੋਈ ਹੈ।
ਵਰਨ ਕੁਮੇਰ ਇੰਦਰ ਦਿਸ਼ ਰਾਜਾ,
ਸੋ ਜਿਹੜੇ ਵਰਨ ਨੇ, ਵਰਨ ਦੇਵਤਾ ਕੁਬੇਰ ਆਦਿਕ ਪਰਮੇਸ਼ਰ ਦਾ ਭੰਡਾਰੀ ਹੈ, ਇੰਦਰ ਆਦਿਕ ਇਹ ਜਿਹੜੇ ਚਾਰ ਦਸੋ ਦਿਸ਼ਾ ਨੂੰ ਸੰਭਾਲਣ ਵਾਲੇ ਨੇ, ਦਸੋ ਦਿਸ਼ਾ ਨੂੰ ਦੱਬਣ ਵਾਲੇ ਨੇ, ਧਰਤੀ ਨੂੰ ਸੰਭਾਲਦੇ ਨੇ, ਉਹ ਦਸੋ ਦਿਸ਼ਾ ਦੇ ਰਾਜੇ ਵੀ ਇੱਥੇ ਆਏ ਹੋਏ ਨੇ।
ਅਸਥਲ ਸਰ ਸਜੇ ਸਮਾਜਾ,
ਸੋ ਸਾਰੇ ਜਾਣੇ ਨੇ ਆ ਕੇ ਆਪੋ ਆਪਣੇ ਆਸਣੀ ਇੱਥੇ ਲਾਲ ਨੇ, ਇਸ ਸਥਾਨ ਦੇ ਉੱਤੇ ਬਿਰਾਜਮਾਨ ਹਨ। ਇਹ ਪਰਮੇਸ਼ਰ ਦੇ ਬ੍ਰਹਮਾ ਆਦਿਕ ਮਨ ਲਾ ਕੇ ਸੇਵਦੇ ਨੇ, ਕਿਉਂਕਿ ਇਹ ਸਾਰੀਆਂ ਸ਼ਕਤੀਆਂ ਪਰਮੇਸ਼ਰ ਦੀਆਂ ਨੇ, ਪਰਮੇਸ਼ਰ ਦੇ ਅਧੀਨ ਹਨ। ਜਿੱਥੇ ਪਰਮੇਸ਼ਰ ਹੋਣਗੇ ਇਹ ਸ਼ਕਤੀਆਂ ਸੁਭਾਵਕ ਹੀ ਉੱਥੇ ਚਲੀਆਂ ਜਾਂਦੀਆਂ ਆਪਣੇ ਆਪ ਹੀ, ਇਹਦੇ 'ਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ, ਕਿਉਂਕਿ ਪਰਮੇਸ਼ਰ ਦੇ ਤਾਂ ਸਾਰੇ ਬਣਾਏ ਹੋਏ ਨੇ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵਤ ਸੁਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਣ, ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤ ਆਏ ਵਡਾਣ, ਇਹ ਸਾਰੇ ਪਰਮੇਸ਼ਰ ਦੇ ਤਾਂ ਬਣਾਏ ਹੋਏ ਨੇ। ਇਹ ਠੀਕ ਹੈ ਕਿ ਇਹਨਾਂ ਨੇ ਪਹਿਲਾਂ ਆ ਕੇ ਆਪਣਾ ਨਾਂ ਜਲਾ ਕੇ ਜਪਾਇਆ ਸੀ, ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਕਿਹਾ ਭਾਈ ਸਾਡਾ ਨਾਂ ਕੌਣ ਜਪਾਵੇਗਾ, ਇਹ ਤਾਂ ਤੁਸੀਂ ਆਪੋ ਆਪਣਾ ਨਾਂ ਜਪਾਉਣਾ ਸ਼ੁਰੂ ਕਰਤਾ। ਤਾਂ ਮਹਾਰਾਜ ਕਹਿੰਦੇ ਸਾਨੂੰ ਆਪ ਆ ਕੇ ਆਪਣਾ ਨਾਮ ਜਪਾਉਣਾ ਪਿਆ, ਤੇ ਨਾਲ ਹੁਣ ਇਹਨਾਂ ਨੂੰ ਵੀ ਜਪਣ ਲਾਇਆ ਹੋਇਆ, ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਸੋ ਇਸ ਪ੍ਰਕਾਰ ਦੇ ਕਹਿੰਦੇ ਨੇ ਮੇਰੀ ਰੁਚੀ ਨੂੰ ਜਾਣ ਕਰਕੇ ਭੌਰਿਆਂ ਵਾਂਗ ਛਾ ਰਹੇ ਹਨ ਸਾਰੇ, ਕਿਉਂਕਿ ਜਦੋਂ ਵੱਡਾ ਆ ਜੇ ਛੋਟਿਆਂ ਦੀ ਕੀ ਮਜਾਲ ਹੈ ਨਾ ਆਉਣ, ਉੱਥੇ ਸਾਰੇ ਜਾਣੇ ਹੁਣ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ।
ਪ੍ਰਭੂ ਸਰਦੇਵ ਬੁਲਾਏ,